ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਗੁਰਬਾਣੀ ਵਿਚਾਰ ਦੇ ਤਿੰਨ ਪੱਖ ਹਨ। ਪਹਿਲੇ ਪੱਖ ਵਿੱਚ ਦਰਸਾਇਆ ਗਿਆ ਹੈ ਕਿ ਆਤਮਕ ਮੰਡਲ ਵਿੱਚ ਜੋ ਕਲਿਆਣਕਾਰੀ ਸੇਵਾ ਹੈ ਉਹ ਇਲਾਹੀ ਸੇਵਾ ਕੀ ਹੈ ਅਤੇ ਕਿਵੇਂ ਕੀਤੀ ਜਾਂਦੀ ਹੈ। ਦੂਸਰੇ ਪੱਖ ਵਿੱਚ ਦਰਸਾਇਆ ਕਿ ਇਨਸਾਨ ਜੋ ਸੇਵਾ ਕਰਦਾ ਹੈ ਉਸ ਦੇ ਪਿੱਛੇ ਸੂਖਮ ਭਾਵਨਾਵਾਂ ਹੁੰਦੀਆਂ ਹਨ। ਉਹਨਾਂ ਭਾਵਨਾਵਾਂ ਵਿੱਚ ਹਉਮੈ ਦਾ ਭਰਮ ਭੁਲਾਵਾ ਹੁੰਦਾ ਹੈ, ਇਸੇ ਕਰਕੇ ਉਹ ਸਾਰਿਆਂ ਦੀ ਇਕਸਾਰ ਸੇਵਾ ਨਹੀਂ ਕਰ ਸਕਦਾ। ਜੋ ਚੰਗੇ ਲੱਗਦੇ ਹਨ ਇੱਕ ਤਰ੍ਹਾਂ ਦਾ ਵਤੀਰਾ ਹੁੰਦਾ ਹੈ, ਜੋ ਮਾੜੇ ਲੱਗਦੇ ਹਨ ਦੂਸਰੇ ਤਰ੍ਹਾਂ ਦਾ, ਜਾਂ ਫਿਰ ਸਵਾਰਥ ਦੀ ਭਾਵਨਾ ਹੁੰਦੀ ਹੈ ਧਾਰਮਿਕ ਆਗੂ ਬਣਨ ਲਈ, ਜਾਂ ਵਾਹ ਵਾਹ ਦੀ ਭੁੱਖ ਹੁੰਦੀ ਹੈ, ਜਾਂ ਫਿਰ ਮੈਂ ਮੇਰੀ ਆਉਂਦੀ ਹੈ ਸੇਵਾ ਦੀ ਪਕੜ ਹੁੰਦੀ ਹੈ। ਸੋ ਇਹੋ ਜੀ ਸੇਵਾ ਕਲਿਆਣਕਾਰੀ ਨਹੀਂ ਹੈ। ਇਸ ਦਾ ਵਿਸਥਾਰ ਕੀਤਾ ਗਿਆ ਹੈ ਅਤੇ ਇਸ ਲੇਖ ਦੇ ਤੀਜੇ ਪੱਖ ਵਿੱਚ ਗੁਰਮੁਖ ਜਨਾਂ ਦੀ ਇੱਕ ਤਸਵੀਰ ਖਿੱਚੀ ਗਈ ਹੈ ਕਿ ਕਿਵੇਂ ਉਹ ਸੰਸਾਰ ਵਿੱਚ ਆ ਕੇ ਇਲਾਹੀ ਹੁਕਮ ਅਨੁਸਾਰ ਗਾਖੜੀ ਘਾਲ ਘਾਲ ਕੇ ਆਤਮਕ ਸੇਵਾ ਕਰਕੇ ਗੁਰੂ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜਾ ਸਮਾਉਂਦੇ ਹਨ। ਆਓ ਪਿਆਰ ਨਾਲ ਸਰਵਣ ਕਰੀਏ। ਅਕਾਲ ਪੁਰਖ ਦੇ ਹੁਕਮ ਦਾ ਭਾਣਾ ਮੰਨਣਾ ਹੀ ਇਲਾਹੀ ਸੇਵਾ ਹੈ। ਧਿਆਨ ਦੇਣਾ ਜੀ, ਅਕਾਲ ਪੁਰਖ ਦੇ ਹੁਕਮ ਦਾ ਇਲਾਹੀ ਭਾਣਾ ਮੰਨਣਾ ਹੀ ਇਲਾਹੀ ਸੇਵਾ ਹੈ। ਨਾਨਕ ਘਰ ਦਾ ਬੇਖਰੀਦ ਗੋਲਾ ਬਣ ਕੇ, ਹੁਕਮੀ ਬੰਦਾ ਬਣ ਕੇ, ਮੁਰਦਾ ਹੋ ਕੇ, ਮੁਰੀਦ ਬਣ ਕੇ, ਪਾਖਾਕ ਹੋ ਕੇ, ਆਪਣੀ ਮਣੀ ਮਨੂਰੀ ਛੱਡ ਕੇ, ਆਪਾ ਵਾਰ ਕੇ ਹੁਕਮ ਮੰਨਣਾ ਹੀ ਇਲਾਹੀ ਮੰਡਲ ਦੀ ਆਤਮਕ ਸੇਵਾ ਹੈ। ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਏ, ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ, ਹੁਕਮ ਬੂਝੈ ਸੋ ਸੇਵਕ ਕਹੀਏ। ਹਾਂਜੀ, ਹੁਕਮ ਬੂਝੈ ਸੋ ਸੇਵਕ ਕਹੀਏ, ਬੁਰਾ ਭਲਾ ਦੋਏ ਸੰਸਰ ਸਹੀ ਹੈ। ਸੋ ਇਸਨੂੰ ਪ੍ਰੇਮ ਭਾਵਨਾ ਦੀ ਸੇਵਾ ਵੀ ਕਹਿੰਦੇ ਹਨ। ਇਲਾਹੀ ਮੰਡਲ ਵਿੱਚ ਨਿਰਵਾਣ, ਨਿਰਮਲ, ਨਿਸ਼ਕਾਮ ਇਹ ਆਤਮਕ ਸੇਵਾ ਸਤਿਗੁਰੂ ਦੇ ਪ੍ਰੀਤ ਪਿਆਰ ਪ੍ਰੇਮ ਸਵੈਪਨਾ ਦੇ ਚਾਓ ਅਤੇ ਉਮਾਹ ਵਿੱਚ ਹੀ ਹੋ ਸਕਦੀ ਹੈ। ਸੰਤ ਸੇਵਾ ਕਰ ਭਾਵਨੀ ਲਾਈ ਹੈ, ਤਿਆਗ ਮਾਨ ਹਠੀਲਾ, ਹਰ ਕੀ ਸੇਵਾ ਚਾਕਰੀ ਸੱਚੇ ਸ਼ਬਦ ਪਿਆਰ। ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ, ਹਰ ਨਾਮੇ ਲੱਗੇ ਪਿਆਰ, ਨਾਨਕ ਜਨਮ ਸਵਾਰਨ ਆਪਣਾ ਕੁਲ ਕਾ ਕਰਨ ਉਧਾਰ। ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ, ਸਤਿਗੁਰ ਕੀ ਸੇਵੇ ਲੱਗਿਆ ਭਉਜਲ ਤਰੇ ਸੰਸਾਰ। ਬ੍ਰਹਮ ਗਿਆਨੀ ਪਰਉਪਕਾਰ ਉਮਾਹ। ਸੋ ਗੁਰੂ ਦੀ ਸੇਵਾ ਕੌਣ ਕਰ ਸਕਦੇ ਹਨ? ਕਰ ਕਿਰਪਾ ਜਨ ਸੇਵਾ ਲਾਏ, ਜਨਮ ਮਰਨ ਦੁੱਖ ਮੇਟ ਮਿਲਾਏ। ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ। ਤੇਰੀ ਸੇਵਾ ਸੋ ਕਰੇ ਜਿਸ ਨੂੰ ਲੈ ਤੂੰ ਲਾਈ, ਕਰਮ ਹੋਵੇ ਤਾਂ ਸੇਵਾ ਕਰੇ, ਗੁਰ ਪ੍ਰਸਾਦੀ ਜੀਵਤ ਮਰੇ। ਇਲਾਹੀ ਸੇਵਾ ਕਿਵੇਂ ਕੀਤੀ ਜਾਂਦੀ ਹੈ? ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ, ਅਹਿਨਸ ਨਾਮ ਸੰਤੋਖੀਆ ਸੇਵਾ ਸਚ ਸਾਈ। ਪਾਣੀ ਪੱਖਾ ਪੀਸੋਂ ਸੰਤ ਆਗੈ, ਗੁਣ ਗੋਵਿੰਦ ਜਸ ਗਾਈ। ਸੋ ਗੁਰਬਾਣੀ ਵਿੱਚ ਗੁਰੂ ਦੇ ਸੇਵਕ ਦੀ ਇਉਂ ਵਡਿਆਈ ਕੀਤੀ ਗਈ ਹੈ, ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਗੁਰ ਕੇ ਸੇਵਕ ਸਤਿਗੁਰ ਪਿਆਰੇ, ਓਏ ਬੈਸੈ ਤਖਤ ਸੋ ਸ਼ਬਦ ਵਿਚਾਰੇ। ਗੁਰ ਕਾ ਸੇਵਕ ਨਰਕ ਨਾ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਤੇ ਆਏ। ਗੁਰ ਕਾ ਸੇਵਕ ਸਾਧ ਸੰਗ ਪਾਏ, ਗੁਰ ਕਰਦਾ ਨਿਤ ਜੀ ਦਾਨਾ ਹੈ। ਜਿਨ ਜਿਨ ਗੁਰਮੁਖ ਸੇਵਿਆ, ਤਿਨ ਸਭ ਸੁਖ ਪਾਈ, ਉਹ ਆਪ ਤਰਿਆ ਕੁਟੰਬ ਸਿਓ, ਸਭ ਜਗਤ ਤਰਾਈ। ਸੋ ਸੇਵਾ ਬਗੈਰ ਭਗਤੀ ਦੇ ਨਹੀਂ ਹੋ ਸਕਦੀ, ਭਗਤੀ ਹੀ ਸਤਿਗੁਰੂ ਦੀ ਸੇਵਾ ਹੈ। ਧਿਆਨ ਦੇਣਾ ਜੀ, ਸੇਵਾ ਬਗੈਰ ਭਗਤੀ ਦੀ ਨਹੀਂ ਹੋ ਸਕਦੀ, ਭਗਤੀ ਹੀ ਸਤਿਗੁਰੂ ਦੀ ਸੇਵਾ ਹੈ। ਨਾਮ ਦ੍ਰਿੜ ਕਰ ਭਗਤ ਹਰ ਕੀ, ਭੱਲੀ ਪ੍ਰਭ ਕੀ ਸੇਵ। ਗੁਰ ਸੇਵਾ ਬਿਨ ਭਗਤ ਨਾ ਹੋਏ, ਅਨੇਕ ਯਤਨ ਕਰੇ ਜੇ ਕੋਈ। ਗੁਰ ਸੇਵਾ ਬਿਨ ਭਗਤ ਨਾ ਹੋਵੀ, ਕਿਉਂ ਕਰ ਚੀਨਸ ਆਪੇ। ਸੋ ਸਿਮਰਨ ਕਰਨਾ ਅਥਵਾ ਨਾਮ ਜਪਣਾ ਜਾਂ ਸ਼ਬਦ ਦੀ ਕਮਾਈ ਕਰਨੀ ਹੀ ਇਲਾਹੀ ਸੇਵਾ ਹੈ। ਹਾਂਜੀ, ਸਿਮਰਨ ਕਰਨਾ, ਨਾਮ ਜਪਣਾ ਤੇ ਸ਼ਬਦ ਦੀ ਕਮਾਈ ਕਰਨੀ ਹੀ ਇਲਾਹੀ ਸੇਵਾ ਹੈ। ਹਰ ਕੀ ਟਹਿਲ ਕਮਾਈ ਹੈ, ਹਰ ਕੀ ਟਹਿਲ ਕਮਾਉਣੀ, ਜਪੀਐ ਪ੍ਰਭ ਕਾ ਨਾਮ। ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ। ਗੁਰ ਸੇਵਾ ਥਾਏ ਪਵੈ, ਉਨਮਨ ਤਤ ਕਮਾਵੋ। ਸੋ ਗੁਰਬਾਣੀ ਦੀਆਂ ਉੱਪਰ ਲਿਖੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਸਤਿਗੁਰੂ ਦੀ ਸੇਵਾ ਕਠਿਨ ਤੇ ਗਾਖੜੀ ਸੇਵਾ ਹੈ। ਧਿਆਨ ਦੇਣਾ ਜੀ, ਕਿਉਂਕਿ ਭਗਤੀ ਕਰਨੀ ਸੇਵਾ ਹੈ, ਸ਼ਬਦ ਦੀ ਕਮਾਈ ਕਰਨੀ ਇਹ ਇਲਾਹੀ ਸੇਵਾ ਹੈ। ਸੋ ਉੱਪਰਲੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਸਤਿਗੁਰੂ ਦੀ ਸੇਵਾ ਕਠਿਨ ਤੇ ਗਾਖੜੀ ਹੈ। ਹਸਤੀ ਸਿਰ ਜਿਉਂ ਅੰਕਸ ਹੈ, ਐਰਣ ਜਿਉਂ ਸਿਰ ਦੇ, ਮਨ ਤਨ ਆਗੇ ਰਾਖ ਕੇ ਊਬੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰਿਸ਼ਟ ਕਾਲੇ। ਗੁਰ ਪੀਰਾਂ ਕੀ ਚਾਕਰੀ, ਮਹਾ ਕਰੜੀ ਸੁਖਸਾਰ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ, ਸ਼ਬਦ ਮਰੈ ਫਿਰ ਨਾ ਮਰੈ, ਤਾਂ ਸੇਵਾ ਪਵੈ ਸਭ ਥਾਂ। ਅਸਲ ਵਿੱਚ ਇਹੋ ਜਿਹੀ ਕਠਨ ਗਾਖੜੀ ਮਹਾ ਕਰੜੀ ਆਤਮਕ ਸੇਵਾ, ਹੁਕਮ ਨੂੰ ਬੁੱਝਣਾ, ਇਲਾਹੀ ਭਾਣੇ ਵਿੱਚ ਚੱਲਣਾ, ਸ਼ਬਦ ਦੀ ਕਮਾਈ ਕਰਨੀ, ਇਹੋ ਜਿਹੀ ਕਠਨ ਗਾਖੜੀ ਮਹਾ ਕਰੜੀ ਆਤਮਕ ਸੇਵਾ ਕੋਈ ਵਿਰਲੇ ਬਖਸ਼ੇ ਹੋਏ ਮਰਜੀਵੜੇ ਗੁਰਮੁਖ ਪਿਆਰੇ ਹੀ ਕਰਦੇ ਹਨ। ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਏ ਕੋਏ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਜਿਸ ਮਸਤਕ ਗੁਰ ਧਰਿਆ ਹਾਥ, ਕੋਟ ਮਦੇ ਕੋ ਵਿਰਲਾ ਦਾਸ। ਸੋ ਸੇਵਾ ਕਈ ਕਿਸਮਾਂ ਦੀ ਹੈ, ਜੋ ਬੇਅੰਤ ਰੰਗਾਂ ਰੇਖਾਂ ਦੇ ਵਲਵਲਿਆਂ ਦੇ ਅਧੀਨ ਕੀਤੀ ਜਾਂਦੀ ਹੈ। ਇਹ ਭਾਵਨਾਵਾਂ ਤੇ ਵਲਵਲੇ ਕਈ ਰੂਪਾਂ ਰੰਗਾਂ ਸਰੂਪਾਂ ਵਿੱਚ ਪ੍ਰਗਟ ਤੇ ਪ੍ਰਕਾਸ਼ਿਤ ਹੁੰਦੇ ਹਨ। ਸਾਡੇ ਸਾਰੇ ਖਿਆਲ, ਚਿਤਵਨੀਆਂ, ਕਰਮ, ਧਰਮ, ਸਾਡੀਆਂ ਨੇਕੀਆਂ, ਸੇਵਾ, ਘਾਲਣਾ, ਪਰਮਾਰਥ, ਪਾਠ, ਪੂਜਾ, ਦਾਨ ਪੁੰਨ, ਜੀਵਨ, ਕਈ ਕਿਸਮ ਦੀਆਂ ਭਾਵਨਾਵਾਂ ਦੇ ਅਧੀਨ ਪ੍ਰਵਿਰਤ ਹੈ। ਸੋ ਗੁਰਬਾਣੀ ਧੁਰੋਂ ਇਲਾਹੀ ਮੰਡਲ ਵਿੱਚੋਂ ਸਤਿਗੁਰਾਂ ਦੇ ਅਤ ਸੂਖਮ ਅਨੁਭਵੀ ਭਾਵਨਾਵਾਂ ਦਾ ਪ੍ਰਕਾਸ਼ ਹੈ। ਇਸੇ ਲਈ ਮਾਇਕੀ ਮੰਡਲ ਦੀ ਠੁੱਲੀ ਬੁੱਧੀ ਵਾਲੇ ਜੀਵ ਗੁਰਬਾਣੀ ਦੇ ਭਾਵਕ ਅਰਥ, ਉਸਦੇ ਅਨੁਭਵੀ ਭੇਦ, ਆਤਮਕ ਤਤ ਗਿਆਨ ਨੂੰ ਸਮਝ ਬੁੱਝ ਤੇ ਚੀਨ ਨਹੀਂ ਸਕਦੇ। ਇਸੇ ਕਾਰਨ ਸਾਨੂੰ ਸੀਮਤ ਬੁੱਧੀ ਵਾਲਿਆਂ ਨੂੰ ਸਮਝਾਉਣ ਤੇ ਸੇਧ ਦੇਣ ਲਈ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੁਆਰਾ ਅਨੇਕਾਂ ਮਾਇਕੀ ਮੰਡਲ ਦੇ ਉਦਾਹਰਣ ਦਿੱਤੇ ਗਏ ਹਨ। ਪਰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਧੰਦਿਆਂ ਵਿੱਚ ਇਤਨੇ ਗਲਤਾਨ ਹਾਂ ਕਿ ਇਹਨਾਂ ਪ੍ਰਤੱਖ ਕੁਦਰਤੀ ਉਦਾਹਰਣਾਂ ਨੂੰ ਵਿਚਾਰਨ ਜਾਂ ਸਮਝਣ ਦੀ ਸਾਨੂੰ ਫੁਰਸਤ ਹੀ ਨਹੀਂ ਤੇ ਨਾ ਹੀ ਲੋੜ ਪਾਸਦੀ ਹੈ। ਇਹਨਾਂ ਅਨੇਕਾਂ ਕੁਦਰਤੀ ਮਿਸਾਲਾਂ ਵਿੱਚੋਂ ਇੱਕ ਮਿਸਾਲ ਨੂੰ ਮਾਂ ਮਮਤਾ ਦੇ ਅਧੀਨ ਬੱਚੇ ਦੀ ਸੇਵਾ ਬਾਬਤ ਪਿਛਲੇ ਲੇਖ ਵਿੱਚ ਵੇਰਵੇ ਸਹਿਤ ਬਿਆਨ ਕੀਤਾ ਜਾ ਚੁੱਕਿਆ ਹੈ। ਹੁਣ ਇੱਥੇ ਕੁਝ ਹੋਰ ਢੁਕਵੀਆਂ ਅਤੇ ਸਿੱਖਿਆਦਾਇਕ ਸੇਵਾ ਭਾਵ ਦੀਆਂ ਮਿਸਾਲਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਹਰ ਇੱਕ ਦਰਖਤ ਇੱਕ ਨਿੱਕੇ ਜਿਹੇ ਬੀਜ ਤੋਂ ਉਪਜਦਾ ਹੈ। ਉਸ ਬੀਜ ਨੂੰ ਧਰਤੀ ਵਿੱਚੋਂ ਜੀਵਨ ਰੋਂ ਮਿਲਦੀ ਹੈ। ਧਿਆਨ ਦੇਣਾ ਜੀ, ਬੀਜ ਨੂੰ ਧਰਤੀ ਵਿੱਚੋਂ ਜੀਵਨ ਰੋਂ ਮਿਲਦੀ ਹੈ, ਜਿਸ ਨਾਲ ਉਹ ਉਪਜਦਾ, ਵੱਧਦਾ, ਫੁੱਲਦਾ ਅਤੇ ਫਲਦਾ ਹੈ। ਦਰਖਤ ਵਿੱਚ ਸੀਮਤ ਬੁੱਧੀ ਹੋਣ ਕਾਰਨ ਉਹ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸਹਿਜ ਸੁਭਾਈ ਪਰਉਪਕਾਰ ਅਤੇ ਨਿਸ਼ਕਾਮ ਸੇਵਾ ਕਰੀ ਜਾਂਦਾ ਹੈ। ਉਹ ਆਪ ਮੀਂਹ, ਹਨੇਰੀਆਂ, ਝੱਖੜ, ਝਾਂਗੀ, ਗਰਮੀ, ਸਰਦੀ ਸਹਾਰਦਾ ਹੋਇਆ ਸਾਨੂੰ ਆਪਣੀ ਛੱਤਰ ਛਾਇਆ ਹੇਠ ਇਹਨਾਂ ਤੋਂ ਬਚਾਉਂਦਾ ਹੈ। ਆਪ ਕੜਕ ਦੀ ਧੁੱਪ ਸਹਾਰਦਾ ਹੈ, ਦਰਖਤ ਆਪ ਕੜਕ ਦੀ ਧੁੱਪ ਸਹਾਰਦਾ ਹੈ ਅਤੇ ਸਾਨੂੰ ਛਾਂ ਦਿੰਦਾ ਹੈ, ਫੁੱਲ ਅਤੇ ਫਲ ਦਿੰਦਾ ਹੈ ਅਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦਾ ਕਿ ਕੋਈ ਮੁਸਲਮਾਨ ਹੈ ਕਿ ਹਿੰਦੂ, ਕੋਈ ਸਿੱਖ ਹੈ ਕਿ ਈਸਾਈ, ਕੋਈ ਪੁੰਨੀ ਹੈ ਕਿ ਪਾਪੀ, ਕੋਈ ਬ੍ਰਾਹਮਣ ਹੈ ਕਿ ਚੰਡਾਲ। ਉਹ ਸਹਿਜ ਸੁਭਾਈ ਸਭਨਾਂ ਦੀ ਸੇਵਾ ਕਰੀ ਜਾਂਦਾ ਹੈ। ਇਸ ਦੇ ਉਲਟ ਅਸੀਂ ਉਸ ਦਰਖਤ ਉੱਤੇ ਜ਼ੁਲਮ ਕਰਦੇ ਹਾਂ, ਉਸ ਦੀਆਂ ਦਾਤਣਾਂ ਤੋੜਦੇ ਹਾਂ, ਫੁੱਲ ਅਤੇ ਫਲ ਤੋੜਦੇ ਹਾਂ, ਉਹ ਫਿਰ ਵੀ ਕੋਈ ਸ਼ਿਕਾਇਤ ਨਹੀਂ ਕਰਦਾ ਅਤੇ ਇਲਾਹੀ ਰਜ਼ਾ ਵਿੱਚ ਮਸਤ ਹੋਇਆ ਆਪਣਾ ਆਪਾ ਵਾਰੀ ਜਾਂਦਾ ਹੈ। ਉਸਨੂੰ ਕੱਟ ਵੱਢ ਕੇ ਅਸੀਂ ਉਸ ਦੀਆਂ ਲੱਕੜੀਆਂ ਦਾ ਬਾਲਣ ਬਣਾਉਂਦੇ ਹਾਂ, ਫਿਰ ਵੀ ਉਹ ਸਾਨੂੰ ਨਿਗ ਦਿੰਦਾ ਹੈ। ਜਦ ਸੁੱਕ ਜਾਂਦਾ ਹੈ ਤਾਂ ਵੀ ਅਸੀਂ ਕੱਟ ਵੱਢ ਚੀਰ ਰੰਦ ਕੇ ਆਪਣੇ ਲਾਭ ਲਈ ਵਰਤਦੇ ਹਾਂ। ਉਹ ਆਪਣੇ ਉੱਤੇ ਇਤਨੀਆਂ ਤਕਲੀਫਾਂ ਅਤੇ ਜ਼ੁਲਮ ਸਹਾਰਦਾ ਹੋਇਆ ਆਪਣਾ ਆਪਾ ਵਾਰੀ ਜਾਂਦਾ ਹੈ ਅਤੇ ਸਹਿਜ ਸੁਭਾਏ ਨਿਸ਼ਕਾਮ ਸੇਵਾ ਕਰੀ ਜਾਂਦਾ ਹੈ, ਫਿਰ ਵੀ ਸ਼ਿਕਾਇਤ ਨਹੀਂ ਕਰਦਾ ਅਤੇ ਅਹਿਸਾਨ ਨਹੀਂ ਜਤਾਉਂਦਾ। ਇਸੇ ਤਰ੍ਹਾਂ ਗੁਲਾਬ ਦੇ ਫੁੱਲ ਨੂੰ ਲੈ ਲਓ, ਉਹ ਧਰਤੀ ਵਿੱਚੋਂ ਇਲਾਹੀ ਜੀਵਨ ਰੋਂ ਰਾਹੀਂ ਸੁੰਦਰਤਾ, ਕੋਮਲਤਾ ਮਹਿਕ ਲੈਂਦਾ ਹੋਇਆ ਜਦ ਜੋਬਨ 'ਤੇ ਆ ਕੇ ਖਿੜਦਾ ਹੈ ਤਾਂ ਉਹ ਆਪਣਾ ਆਪਾ ਅਰਥਾਤ ਆਪਣੀ ਸੁੰਦਰਤਾ, ਆਪਣੀ ਕੋਮਲਤਾ, ਆਪਣੀ ਖੁਸ਼ਬੋ ਵੰਡਣੀ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਉਸਦੇ ਆਪੇ ਦੇ ਗੁਣ ਉਸ ਵਿੱਚ ਸਮਾਉਂਦੇ ਨਹੀਂ ਅਤੇ ਡੁੱਲ ਡੁੱਲ ਪੈਂਦੇ ਹਨ। ਇਉਂ ਉਹ ਆਪਣਾ ਆਪਾ ਦਿਨ ਰਾਤ ਵੰਡੀ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਜੇਕਰ ਅਸੀਂ ਉਸ ਦੀਆਂ ਕੋਮਲ ਪੰਖੜੀਆਂ ਨੂੰ ਤੋੜ ਮਰੋੜ ਕੇ ਮਲ ਦਲ ਦੇਈਏ ਜਾਂ ਅੱਗ ਉੱਪਰ ਉਬਾਲ ਕੇ ਅਤਰ ਬਣਾ ਲਈਏ ਤਾਂ ਵੀ ਇਤਨੇ ਕਸ਼ਟ ਅਤੇ ਜ਼ੁਲਮ ਸਹਾਰਦਾ ਹੋਇਆ ਫੁੱਲ ਆਪਣੇ ਆਪੇ ਨੂੰ ਵੰਡਣ ਵਿੱਚੋਂ ਸੰਕੋਚ ਨਹੀਂ ਕਰਦਾ, ਕਿਉਂਕਿ ਉਸ ਵਿੱਚ ਇਲਾਹੀ ਭਾਣੇ ਦੀ ਰਵਾਨਗੀ ਅਨੁਸਾਰ ਆਪਾ ਵੰਡਣ ਦਾ ਚਾਉ ਅਤੇ ਉਮਾ ਬਣਿਆ ਰਹਿੰਦਾ ਹੈ। ਕਿਸੇ ਰੋਸ, ਸ਼ਿਕਾਇਤ ਜਾਂ ਬਦਲੇ ਦੀਆਂ ਨੀਵੀਆਂ ਭਾਵਨਾਵਾਂ ਤੋਂ ਬਗੈਰ ਫੁੱਲ ਨਿਰੋਲ ਅਤੇ ਨਿਰਬਾਣ ਇਲਾਹੀ ਹੁਕਮ ਦੀ ਕਾਰ ਜਾਂ ਸੇਵਾ ਕਰਦਾ ਹੋਇਆ ਗੁਰਬਾਣੀ ਦੇ ਉਪਦੇਸ਼ ਆਪ ਗਵਾਏ ਸੇਵਾ ਕਰੇ ਨੂੰ ਸਹੀ ਤੌਰ 'ਤੇ ਕਮਾ ਰਿਹਾ ਹੈ। ਇਸੇ ਤਰ੍ਹਾਂ ਫੁੱਲ ਆਪਣੇ ਅੰਤਰੀਵ ਰਸ, ਰੰਗ, ਖੁਸ਼ਬੋ ਦੇ ਸਰੂਰ ਵਿੱਚ ਅਲਮਸਤ ਮਤਵਾਰਾ ਹੋ ਕੇ ਇਲਾਹੀ ਜੋਬਨ ਦੀ ਖੁਮਾਰੀ ਵਿੱਚ ਖੀਵਾ ਹੋ ਕੇ ਡੁੱਲ ਡੁੱਲ ਪੈਂਦਾ, ਆਪਣਾ ਆਪਾ ਵਾਰਦਾ, ਜੋਬਨ ਵੰਡਦਾ, ਹੁਕਮ ਕਮਾਉਂਦਾ, ਸਹਿਜ ਖੇਲ ਖੇਲਦਾ, ਪਿਆਰ ਸਵੈਪਨਾ ਵਿੱਚ ਕਾਇਨਾਤ ਦੀ ਨਿਸ਼ਕਾਮ ਸੇਵਾ ਕਰਦਾ ਹੋਇਆ ਆਪਣਾ ਜੀਵਨ ਸਫਲ ਕਰ ਰਿਹਾ ਹੈ। ਅਤੇ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਨੂੰ ਸਹਿਜ ਸੁਭਾਏ ਅਣਜਾਣੇ ਅਤੇ ਅਪੋਲੀ ਮਨ ਅਤੇ ਕਮਾ ਰਿਹਾ ਹੈ ਕਿ ਆਪ ਗਵਾਏ, ਹਾਂਜੀ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜੂਆਂ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ਼। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਇਹਨਾਂ ਉਦਾਹਰਣਾਂ ਵਿੱਚੋਂ ਦਰਖਤ ਅਤੇ ਫੁੱਲ ਵਿੱਚ ਠੁੱਲੀ ਚੇਤਨਤਾ ਅਤੇ ਸੀਮਤ ਬੁੱਧੀ ਹੋਣ ਕਾਰਨ ਉਹ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਅਣਜਾਣੇ ਤੇ ਸਹਿਜ ਸੁਭਾਈ ਕਾਇਨਾਤ ਦੀ ਸੇਵਾ ਕਰ ਰਹੇ ਹਨ, ਜਿਸ ਕਾਰਨ ਉਹਨਾਂ ਨੂੰ ਆਪਣੀ ਸੇਵਾ ਦਾ ਅਹਿਸਾਸ ਨਹੀਂ ਆਉਂਦਾ ਅਤੇ ਉਹਨਾਂ ਦੇ ਅੰਦਰ ਹਉਮੈ ਦੀ ਭਾਵਨਾ ਨਹੀਂ ਆਉਂਦੀ। ਇਸੇ ਕਰਕੇ ਉਹਨਾਂ ਦੀ ਇਹ ਭੋਲੇ ਪਾਏ ਸੇਵਾ ਨਿਰਮਾਣ ਅਤੇ ਨਿਸ਼ਕਾਮ ਆਉਂਦੀ ਹੈ, ਜਿਸ ਨਾਲ ਉਹਨਾਂ ਦੀ ਕਲਿਆਣ ਅਤੇ ਆਤਮਿਕ ਤਰੱਕੀ ਹੋ ਜਾਂਦੀ ਹੈ। ਪਰ ਇਨਸਾਨ ਨੂੰ ਅਕਾਲ ਪੁਰਖ ਨੇ ਅਤਿਅੰਤ ਸੂਖਮ ਚੇਤਨਤਾ ਅਤੇ ਤੀਖਣ ਬੁੱਧੀ ਬਖਸ਼ੀ ਹੈ, ਜਿਸ ਦੀਆਂ ਸੂਖਮ ਭਾਵਨਾਵਾਂ ਦੇ ਅਧੀਨ ਉਹ ਸੇਵਾ ਕਰਦਾ ਹੈ। ਐਸੀ ਸੇਵਾ ਦੇ ਤਹਿ ਵਿੱਚ ਹਉਮੈ ਦਾ ਪਰਮ ਭੁਲਾਵਾ, ਸਵਾਰਥ ਅਤੇ ਮੈਂ ਮੇਰੀ ਦੀ ਅੰਸ਼ ਕੰਮ ਕਰਦੀ ਹੈ। ਧਿਆਨ ਦੇਣਾ ਜੀ, ਇਨਸਾਨ ਜੋ ਸੂਖਮ ਭਾਵਨਾਵਾਂ ਦੇ ਅਧੀਨ ਸੇਵਾ ਕਰਦਾ ਹੈ, ਉਸ ਦੀਆਂ ਭਾਵਨਾਵਾਂ ਦੇ ਅੰਦਰ ਤੈਅ ਵਿੱਚ ਹਉਮੈ ਦਾ ਪਰਮ ਭੁਲਾਵਾ ਹੁੰਦਾ ਹੈ, ਸਵਾਰਥ ਹੁੰਦਾ ਹੈ ਅਤੇ ਮੈਂ ਮੇਰੀ ਦੀ ਅੰਸ਼ ਕੰਮ ਕਰਦੀ ਹੈ। ਇਸੇ ਕਾਰਨ ਇਨਸਾਨ ਦੀ ਸੇਵਾ ਇਹ ਨਿਰਬਾਣ ਅਤੇ ਨਿਸ਼ਕਾਮ ਨਹੀਂ ਕਹੀ ਜਾ ਸਕਦੀ। ਹਉਂ ਤਾਰੀ ਸੇਵਾ ਇਹ ਮਾਇਕੀ ਦੁਨੀਆ ਦੇ ਕਾਰਮਕ ਅਸੂਲ ਦੇ ਅਧੀਨ ਪ੍ਰਵਿਰਤ ਆਉਂਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਕੇ ਨਤੀਜੇ ਭੁਗਤਦੇ ਹਾਂ ਅਤੇ ਆਤਮਕ ਮੰਡਲ ਵਿੱਚ ਸਾਡੀ ਕਲਿਆਣ ਨਹੀਂ ਹੋ ਸਕਦੀ। ਇਹੋ ਜੀ ਸੇਵਾ ਨਾਲ ਅਸੀਂ ਕਾਰਮਕ ਕਾਨੂੰਨ ਦੇ ਅਧੀਨ ਆ ਜਾਂਦੇ ਹਾਂ ਅਤੇ ਕਰਮਬੱਧ ਹੋ ਕੇ ਨਤੀਜੇ ਭੁਗਤਦੇ ਹਾਂ ਅਤੇ ਆਤਮਕ ਮੰਡਲ ਵਿੱਚ ਸਾਡੀ ਕਲਿਆਣ ਨਹੀਂ ਹੋ ਸਕਦੀ। ਮਾਂ ਦੀ ਆਪਣੇ ਬੱਚੇ ਲਈ ਸ੍ਰੇਸ਼ਟ ਅਤੇ ਅਲੌਕਿਕ ਸੇਵਾ ਭਾਵੇਂ ਬੜੀ ਕਠਿਨ ਅਤੇ ਆਪਾ ਵਾਰਨ ਵਾਲੀ ਹੈ, ਪਰ ਇਸ ਦੇ ਪਿੱਛੇ ਵੀ ਮੈਂ ਮੇਰੀ ਦੀ ਅਪਣੰਤ ਆਉਂਦੀ ਹੈ। ਉਹ ਐਸੀ ਸੇਵਾ ਜਿਸ ਤਰ੍ਹਾਂ ਆਪਣੇ ਬੱਚੇ ਦੀ ਕਰਦੀ ਹੈ, ਗੁਆਂਢੀਆਂ ਦੇ ਬੱਚਿਆਂ ਦੀ ਨਹੀਂ ਕਰ ਸਕਦੀ। ਇਸ ਲਈ ਮਾਂ ਦੀ ਸੇਵਾ ਵੀ ਕਾਰਮਿਕ ਕਾਨੂੰਨ ਦੇ ਅੰਦਰ ਆਉਂਦੀ ਹੈ, ਕਿਉਂਕਿ ਬੱਚੇ ਨੂੰ ਆਪਣਾ ਸਮਝ ਕੇ ਮੋਹ ਵਿੱਚ ਫਸ ਜਾਂਦੀ ਹੈ ਅਤੇ ਇਸੇ ਮੋਹ ਵਿੱਚ ਗਲਤਾਨ ਹੋ ਕੇ ਮਾਂ ਪਿਆਰ ਵਿੱਚ ਇਲਾਹੀ ਦਾਤ ਨੂੰ ਭੁੱਲ ਜਾਂਦੀ ਹੈ, ਜੋ ਬੱਚੇ ਦੀ ਪਰਵਰਿਸ਼ ਲਈ ਉਸਦੇ ਹਿਰਦੇ ਵਿੱਚ ਬੱਚੇ ਦੇ ਜਨਮ ਵੇਲੇ ਉਪਜੀ ਸੀ। ਜੇਕਰ ਮਾਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਉਪਜੀ ਮਾਂ ਪਿਆਰ ਦੀ ਭਾਵਨਾ ਦੇ ਸੋਮੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਬੱਚੇ ਦੀ ਪਾਲਣਾ ਕਰਦੀ ਅਤੇ ਆਪਣੀ ਅਪਣਤ ਨੂੰ ਨਾ ਮਹਿਸੂਸ ਕਰਦੀ, ਤਾਂ ਉਸਦੀ ਸੇਵਾ ਨਿਰਬਾਣ ਅਤੇ ਨਿਸ਼ਕਾਮ ਹੁੰਦੀ। ਜੇ ਮਾਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਉਪਜੀ ਮਾਂ ਪਿਆਰ ਦੀ ਭਾਵਨਾ ਦੇ ਸੋਮੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਬੱਚੇ ਦੀ ਪਾਲਣਾ ਕਰਦੀ ਅਤੇ ਆਪਣੀ ਅਪਣਤ ਨੂੰ ਨਾ ਮਹਿਸੂਸ ਕਰਦੀ, ਤਾਂ ਉਸਦੀ ਸੇਵਾ ਨਿਰਮਾਣ ਅਤੇ ਨਿਸ਼ਕਾਮ ਹੁੰਦੀ, ਜਿਸ ਨਾਲ ਉਸਦੀ ਸੇਵਾ ਸਫਲ ਅਤੇ ਕਲਿਆਣਕਾਰੀ ਹੁੰਦੀ। ਇੱਥੇ ਮਦਰ ਟੈਰੇਸਾ ਦੀ ਮਿਸਾਲ ਠੀਕ ਢੁੱਕਦੀ ਹੈ, ਜਿਸ ਨੇ ਬਗੈਰ ਅਪਣਤ ਦੇ ਅਤੇ ਮੋਹ ਦੇ ਆਪਣੇ ਮਸੀਹ ਕ੍ਰਾਈਸਟ ਦੇ ਪਿਆਰ ਦੀ ਮਸਤੀ ਵਿੱਚ ਅਨੇਕਾਂ ਅਪਾਹਿਜ ਯਤੀਮ ਅਤੇ ਬੇਸਹਾਰਾ ਬੱਚਿਆਂ ਦੇ ਪਾਲਣ ਪੋਸ਼ਣ ਦੀ ਨਿਰਮਾਣ ਅਤੇ ਨਿਸ਼ਕਾਮ ਸੇਵਾ ਕੀਤੀ ਹੈ। ਇਹਨਾਂ ਉਦਾਹਰਣਾਂ ਤੋਂ ਸਪਸ਼ਟ ਹੈ ਕਿ ਸੇਵਾ ਦੇ ਪਿੱਛੇ ਭਾਵਨਾ ਅਨੁਸਾਰ ਹੀ ਫਲ ਮਿਲਦਾ ਹੈ। ਏਕ ਨਦਰ ਕਰ ਵੇਖੇ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈਏ। ਦੂਸਰਾ, ਮਾਇਕੀ ਮੰਡਲ ਵਿੱਚ ਹਉਮੈ ਵੇੜੇ ਮਨ ਦੁਆਰਾ ਮੈਂ ਮੇਰੀ ਦੀ ਭਾਵਨਾ ਨਾਲ ਜੋ ਸੇਵਾ ਕੀਤੀ ਜਾਂਦੀ ਹੈ, ਉਹ ਸਾਨੂੰ ਭਾਵੇਂ ਕਿੰਨੀ ਨੇਕ ਅਤੇ ਸ੍ਰੇਸ਼ਟ ਭਾਸਦੀ ਹੋਵੇ, ਸਭ ਕਾਰਮਕ ਕਾਨੂੰਨ ਦੇ ਅਧੀਨ ਆਉਂਦੀ ਹੈ ਅਤੇ ਸਾਨੂੰ ਮਾਇਕੀ ਮੰਡਲ ਵਿੱਚ ਹੀ ਫਸਾਈ ਰੱਖਦੀ ਹੈ ਅਤੇ ਇਲਾਹੀ ਮੰਡਲ ਵੱਲ ਲੈ ਜਾਣ ਲਈ ਕਲਿਆਣਕਾਰੀ ਨਹੀਂ ਹੋ ਸਕਦੀ। ਬਹੁਤ ਜ਼ਰੂਰੀ ਨੁਕਤਾ ਹੈ ਕਿ ਮਾਇਕੀ ਮੰਡਲ ਵਿੱਚ ਇਹ ਹਉਮੈ ਵੇੜੇ ਮਨ ਦੁਆਰਾ ਜੋ ਸੇਵਾ ਕੀ ਮੈਂ ਮੇਰੀ ਦੀ ਭਾਵਨਾ ਨਾਲ ਜੋ ਸੇਵਾ ਕੀਤੀ ਜਾਂਦੀ ਹੈ, ਉਹ ਸਾਨੂੰ ਭਾਵੇਂ ਕਿੰਨੀ ਨੇਕ ਲੱਗੇ, ਕਿੰਨੀ ਉੱਚੀ ਅਤੇ ਸ੍ਰੇਸ਼ਟ ਭਾਸਦੀ ਹੋਵੇ, ਸਭ ਕਾਰਮਕ ਕਾਨੂੰਨ ਦੇ ਅਧੀਨ ਆਉਂਦੀ ਹੈ ਅਤੇ ਸਾਨੂੰ ਮਾਇਕੀ ਮੰਡਲ ਵਿੱਚ ਹੀ ਫਸਾਈ ਰੱਖਦੀ ਹੈ ਅਤੇ ਇਲਾਹੀ ਮੰਡਲ ਵੱਲ ਲੈ ਜਾਣ ਲਈ ਕਲਿਆਣਕਾਰੀ ਨਹੀਂ ਹੋ ਸਕਦੀ। ਆਤਮਕ ਮੰਡਲ ਦੇ ਪਰਮ ਪਦ ਦੇ ਪਾਤਰ ਬਣਨ ਲਈ ਤਾਂ ਤਾਂ ਸਤਿਗੁਰ ਦੇ ਪਿਆਰ ਵਿੱਚ ਰੰਗੀਜ ਕੇ ਨਿਰਬਾਣ ਅਤੇ ਨਿਸ਼ਕਾਮ ਸੇਵਾ ਕਰਨ ਦੀ ਲੋੜ ਹੈ। ਧਿਆਨ ਦੇਣਾ ਜੀ, ਕਲਿਆਣਕਾਰੀ ਸੇਵਾ ਕਿਹੜੀ ਹੈ? ਕਿ ਪਰਮ ਪਦ ਦੇ ਪਾਤਰ ਬਣਨ ਲਈ ਸਤਿਗੁਰ ਦੇ ਪਿਆਰ ਵਿੱਚ ਰੰਗੀਜ ਕੇ ਨਿਰਬਾਣ ਅਤੇ ਨਿਸ਼ਕਾਮ ਸੇਵਾ ਕਰਨ ਦੀ ਲੋੜ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਸਤਿਗੁਰੂ ਦਾ ਇਹੋ ਜਿਹਾ ਪਿਆਰ, ਇਹੋ ਜਿਹੀ ਭਾਵਨਾ ਕਿੱਥੋਂ ਪ੍ਰਾਪਤ ਹੋਵੇ? ਇਹ ਸਤਿਗੁਰੂ ਦੀ ਪਿਆਰ ਭਾਵਨਾ ਗੁਰਬਾਣੀ ਦੇ ਅੰਤਰੀ ਭਾਵ ਦੀ ਵਿਚਾਰ, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ, ਸਿਮਰਨ ਅਥਵਾ ਨਾਮ ਅਭਿਆਸ ਕਮਾਈ ਅਤੇ ਗੁਰਪ੍ਰਸਾਦ ਦੁਆਰਾ ਪ੍ਰਾਪਤ ਹੋ ਸਕਦੀ ਹੈ। ਧਿਆਨ ਦੇਣਾ ਜੀ, ਜਿੱਥੇ ਗੁਰਮੁਖ ਪਿਆਰਿਆਂ ਦੀ ਸੰਗਤ ਦੀ ਲੋੜ ਹੈ, ਸਿਮਰਨ ਦੀ ਲੋੜ ਹੈ, ਗੁਰਪ੍ਰਸਾਦ ਦੀ ਲੋੜ ਹੈ, ਉੱਥੇ ਇਸ ਪਿਆਰ ਭਾਵਨਾ ਲਈ ਗੁਰਬਾਣੀ ਦੇ ਅੰਤਰੀ ਭਾਵ ਦੀ ਵਿਚਾਰ ਦੀ ਵੀ ਲੋੜ ਹੈ। ਮਿਲਸਾਤ ਸੰਗਤ ਭੱਜ ਕੇਵਲ ਨਾਮ, ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ, ਹਰ ਕੇ ਸੰਤ ਮਨਪ੍ਰੀਤ ਲਗਾਈ, ਜਿਉਂ ਦੇਖੇ ਸਸ ਕਮਲੇ। ਹੁਣ ਇਸ ਤੋਂ ਅਗਾਹਾਂ ਇਹੋ ਜੀ ਸੇਵਾ ਗੁਰਮੁਖ ਪਿਆਰੇ ਕਿਵੇਂ ਕਰਦੇ ਹਨ, ਉਹਨਾਂ ਦੀ ਇੱਕ ਸੋਹਣੀ ਤਸਵੀਰ ਖਿੱਚੀ ਹੈ, ਆਓ ਪਿਆਰ ਨਾਲ ਸਰਵਣ ਕਰੀਏ। ਬਖਸ਼ਿਆ ਹੋਇਆ ਗੁਰਮੁਖ ਜਨ ਗੁਰੂ ਦੇ ਪਿਆਰ ਵਿੱਚ, ਨਾਮ ਦੇ ਰੰਗਣ ਵਿੱਚ, ਸ਼ਬਦ ਦੀ ਮਿੱਠੀ ਧੁਨੀ ਵਿੱਚ, ਪ੍ਰੀਤ ਪ੍ਰੇਮ ਰਸ ਦੇ ਚਾਓ ਵਿੱਚ, ਚਾਓ ਦੇ ਜ਼ੋਰਦਾਰ ਵੇਗ ਵਿੱਚ, ਆਤਮਕ ਉਮਾਹਾ ਦੇ ਜੋਸ਼ ਵਿੱਚ, ਜਦ ਉਛਲਦਾ ਉਮੜਦਾ ਡੁੱਲ ਡੁੱਲ ਪੈਂਦਾ, ਆਪਣਾ ਆਪਾ ਵਾਰਦਾ, ਆਪਣਾ ਆਪਾ ਵੰਡਦਾ, ਆਪਾ ਖਲੇਰਦਾ ਹੈ, ਤਾਂ ਉਸਦੀ ਹਰ ਚਿਤਵਣੀ, ਉਸਦੀ ਹਰ ਹਰਕਤ, ਉਸਦੀ ਤਕਣੀ, ਬੋਲ ਤੋਰ, ਉਸਦੇ ਦਰਸ਼ਨ, ਉਸਦੀ ਸੰਗਤ ਰਾਹੀਂ ਨਾਨਕ ਪਿਆਰ, ਨਾਮ, ਸ਼ਬਦ, ਪ੍ਰੀਤ ਪ੍ਰੇਮ ਰਸ, ਚਾਉ ਉਮਾਹ ਦਾ ਅਕਸ ਤੇ ਪ੍ਰਕਾਸ਼ ਦਾ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ। ਉਹਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਚੰਗੇ ਮਾੜੀਏ, ਪਾਪੀ ਪੁੰਨੇ, ਪਾਪੀ ਪੁੰਨੀ ਤੇ ਉੱਚੇ ਨੀਵੇਂ ਦਾ ਵਿਤਕਰਾ ਨਹੀਂ ਆਉਂਦਾ। ਧਿਆਨ ਦੇਣਾ ਜੀ, ਜਿਵੇਂ ਪਿੱਛੇ ਪੜਿਆ, ਸਾਡੀ ਸੇਵਾ ਦੇ ਪਿੱਛੇ ਹਉਮੈ ਦੀ ਭਾਵਨਾ ਵਿਤਕਰਾ ਹੋ ਸਕਦਾ ਹੈ, ਪਰ ਗੁਰਮੁਖ ਪਿਆਰਿਆਂ ਦੇ ਜਿਹੜੀ ਨਦਰ ਕਰਮ ਹੈ, ਉਹਨਾਂ ਵਿੱਚ ਕੋਈ ਚੰਗੇ ਮਾੜੇ, ਪਾਪੀ ਪੁੰਨੀ ਦਾ ਕੋਈ ਵਿਤਕਰਾ ਨਹੀਂ ਹੁੰਦਾ। ਕਿਉਂ? ਕਿਉਂਕਿ ਉਹ ਤਾਂ ਤ੍ਰੈ ਗੁਣਾਂ ਦੀ, ਮੈਂ ਮੇਰੀ ਦੀ ਨਿੱਕੀ ਜਿਹੀ ਕੂੜੀ ਖਿਆਲੀ ਦੁਨੀਆਂ ਤੋਂ ਉੱਚੇ ਉੱਠ ਕੇ ਕਿਸੇ ਉੱਚਮ ਉੱਚੇ, ਸੂਚਮ ਸੂਚੇ ਨਾਨਕ ਪਿਆਰ ਦੇ ਸੋਹਣੇ ਪ੍ਰੇਮ ਸਵੈਪਨਾਂ ਵਿੱਚ ਵਿਚਰਦੇ ਹਨ ਅਤੇ ਇਲਾਹੀ ਰਸ ਦੀ ਖੁਮਾਰੀ ਵਿੱਚ ਮਤਵਾਲੇ ਹੋ ਕੇ ਪਿਰਮ ਖੇਲ ਖੇਲਦੇ ਹਨ। ਉਹ ਇਲਾਹੀ ਮੰਡਲ ਨਿਜ ਘਰ ਬੇਗਮਪੁਰਾ ਦੇ ਵਾਸੀ ਆਉਂਦੇ ਹਨ, ਜਿੱਥੇ ਦੂਜੇ ਭਾਵ ਜਾਂ ਹਉਮੈ ਅਥਵਾ ਮੈਂ ਮੇਰੀ ਦੀ ਲੇਸ਼ ਮਾਤਰ ਅੰਸ਼ ਵੀ ਨਹੀਂ ਆਉਂਦੀ। ਪਾਣੀ ਦੇ ਵੇਗ ਜਾਂ ਹਵਾ ਦੀ ਰਵਾਨਗੀ ਵਾਂਗ ਗੁਰਮੁਖ ਜਨਾਂ ਵਿੱਚ ਪਰਉਪਕਾਰ ਦੇ ਉਮਾਹ ਦਾ ਵੇਗ ਨਿਤ ਨਵੇਂ ਰੰਗਾਂ ਰੇਖਾਂ ਤੇ ਚਾਉ ਵਿੱਚ ਉਪਜਦਾ ਤੇ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਉਹ ਆਪ ਮੁਹਾਰੇ ਭੋਲੇ ਪਾਏ ਨਿਰਬਾਣ ਤੇ ਨਿਸ਼ਕਾਮ ਸੇਵਾ ਕਰੀ ਜਾਂਦੇ ਹਨ ਤੇ ਫੁੱਲ ਵਾਂਗ ਆਪਣਾ ਆਪਾ ਵੰਡਣਾ, ਲੁਟਾਉਣਾ, ਖਲੇਰਨਾ ਉਹਨਾਂ ਦਾ ਕੁਦਰਤੀ ਸੁਭਾਅ ਵੀ ਬਣ ਜਾਂਦਾ ਹੈ। ਗੁਲਾਬ ਦੇ ਫੁੱਲ ਵਾਂਗ ਉਹਨਾਂ ਦੇ ਜੀਵਨ ਦਾ ਹਰ ਪਲ, ਹਰ ਖਿੰਨ, ਉਹਨਾਂ ਦੇ ਜੀਵਨ ਦੀ ਹਰ ਘੜੀ, ਦਿਨ ਰਾਤ, ਸਾਰੀ ਉਮਰ ਪਰਉਪਕਾਰ ਤੇ ਸੇਵਾ ਵਿੱਚ ਹੀ ਗੁਜ਼ਰਦੀ ਹੈ। ਹਾਂਜੀ, ਉਹਨਾਂ ਦਾ ਜੀਵਨ ਦਾ ਹਰ ਪਲ, ਹਰ ਘੜੀ, ਦਿਨ ਰਾਤ ਹੀ ਸੇਵਾ ਤੇ ਪਰਉਪਕਾਰ ਵਿੱਚ ਗੁਜ਼ਰਦੀ ਹੈ। ਬ੍ਰਹਮ ਗਿਆਨੀ ਪਰਉਪਕਾਰ ਉਮਾਹ, ਇਸ ਨਾਨਕ ਪਿਆਰ ਦੀ ਮਸਤੀ ਵਿੱਚ ਆਪਾਂ ਵਾਰਦਾ ਹੋਇਆ ਗੁਰਮੁਖ ਜਨ ਹਰ ਕਿਸਮ ਦੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਖਿੜੇ ਮੱਥੇ ਹੱਸ ਕੇ ਪਾਉਂਦੇ ਹਨ ਅਤੇ ਸ਼ੁਕਰਾਨੇ ਵਿੱਚ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ ਦਾ ਸ਼ਬਦ ਉਚਾਰਨ ਕਰਦੇ ਹਨ। ਇਹੋ ਜਿਹੀਆਂ ਆਤਮਕ ਸ਼ਹੀਦੀਆਂ ਅਤੇ ਕੁਰਬਾਨੀ ਦੀਆਂ ਅਦੁੱਤੀ ਮਿਸਾਲਾਂ ਗੁਰੂ ਸਾਹਿਬਾਂ ਅਤੇ ਗੁਰੂ ਸਿੱਖਾਂ ਦੇ ਇਤਿਹਾਸ ਵਿੱਚ ਅਨੇਕਾਂ ਮਿਲਦੀਆਂ ਹਨ। ਪਰ ਇਹੋ ਜਿਹੇ ਪਰਉਪਕਾਰੀ ਗੁਰਮੁਖ ਜਨ ਸੰਸਾਰ ਵਿੱਚ ਵਿਰਲੇ ਹੀ ਆਉਂਦੇ ਹਨ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ, ਹੈਨ ਵਿਰਲੇ ਨਾਹੀ ਕਣੇ, ਫੈਲ ਫਕੜ ਸੰਸਾਰ। ਐਸੇ ਗੁਰਮੁਖ ਪਿਆਰਿਆਂ ਦੀ ਚੁੱਪ ਵਿੱਚ ਵੀ ਸੇਵਾ ਤੇ ਪਰਉਪਕਾਰ ਹੈ। ਧਿਆਨ ਦੇਣਾ ਜੀ, ਐਸੇ ਗੁਰਮੁਖ ਪਿਆਰਿਆਂ ਦੇ ਚੁੱਪ ਵਿੱਚ ਵੀ ਸੇਵਾ ਤੇ ਪਰਉਪਕਾਰ ਹੈ। ਜਿਸ ਤਰ੍ਹਾਂ ਕੁਦਰਤ ਦੀਆਂ ਅਨੇਕ ਜ਼ੁਬਾਨਹੀਣ ਅਤੇ ਬੋਲੀਹੀਣ ਜੂਨਾਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਕਾਇਨਾਤ ਦੀ ਅਬੋਲ ਤੇ ਅਦ੍ਰਿਸ਼ ਤਰੀਕੇ ਨਾਲ ਸੇਵਾ ਕਰ ਰਹੀਆਂ ਹਨ, ਗੁਰਮੁਖ ਪਿਆਰਿਆਂ ਦੀ ਚੁੱਪ ਪ੍ਰੀਤ ਦੁਆਰਾ ਅਨੇਕਾਂ ਹੋਣਹਾਰ ਰੂਹਾਂ ਨੂੰ ਅਬੋਲ ਬੋਲੀ ਵਿੱਚ ਅਨੁਭਵ ਦੁਆਰਾ ਇਲਾਹੀ ਪ੍ਰੇਮ ਸੁਨਹਿੜਾ ਅਥਵਾ ਨਾਮ ਰਸ ਦੀ ਛੋਹ ਅਪੋਲ ਹੀ ਮਿਲ ਜਾਂਦੀ ਹੈ। ਧਿਆਨ ਦੇਣਾ ਜੀ, ਕੋਈ ਬੋਲਣ ਦੀ ਲੋੜ ਨਹੀਂ, ਕੁਝ ਕਹਿਣ ਦੀ ਲੋੜ ਨਹੀਂ, ਗੁਰਮੁਖ ਪਿਆਰਿਆਂ ਦੀ ਚੁੱਪ ਪ੍ਰੀਤ ਦੁਆਰਾ ਅਨੇਕਾਂ ਹੋਣਹਾਰ ਰੂਹਾਂ ਨੂੰ ਅਬੋਲ ਬੋਲੀ ਵਿੱਚ ਅਨੁਭਵ ਦੁਆਰਾ ਇਲਾਹੀ ਪ੍ਰੇਮ ਸੁਨੇਹੜਾ ਅਥਵਾ ਨਾਮ ਰਸ ਦੀ ਛੋਹ ਅਪੋਲ ਹੀ ਮਿਲ ਜਾਂਦੀ ਹੈ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ। ਧਿਆਨ ਦੇਣਾ ਜੀ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਇਹ ਇਲਾਹੀ ਬਖਸ਼ਿਸ਼ ਨਾਮ ਰਸ ਦੀ ਛੋ, ਇਹ ਇਲਾਹੀ ਬਖਸ਼ਿਸ਼ ਆਤਮਕ ਜਗਿਆਸੂਆਂ ਦੀਆਂ ਰੂਹਾਂ ਲਈ ਇਲਾਹੀ ਮੰਡਲ ਦਾ ਜਾਦੂ ਹੈ, ਇਹ ਕਰਾਮਾਤ ਹੈ, ਇਹ ਘਾਲਣਾ ਹੈ, ਇਹੀ ਸੇਵਾ ਹੈ, ਇਹ ਪਰਉਪਕਾਰ ਹੈ, ਇਹ ਲੇਵਾ ਦੇਵੀ ਹੈ, ਇਹ ਵਣਜ ਵਪਾਰ ਹੈ, ਪ੍ਰੇਮ ਖੇਲ ਹੈ, ਨਾਮ ਨਿਧਾਨ ਹੈ, ਪ੍ਰੇਮ ਸਵੈਪਨਾ ਹੈ, ਸ਼ਬਦ ਹੈ, ਇਹੀ ਗੁਰਪ੍ਰਸਾਦ ਹੈ। ਧਿਆਨ ਦੇਣਾ ਜੀ, ਗੁਰਮੁਖ ਪਿਆਰਿਆਂ ਦੀ ਨਦਰ ਕਰਮ ਦੁਆਰਾ ਉਣਹਾਰ ਰੂਹਾਂ ਨੂੰ ਜਦੋਂ ਨਾਮ ਰਸ ਦੀ ਛੋਹ ਮਿਲਦੀ ਹੈ, ਇਹੀ ਗੁਰਪ੍ਰਸਾਦ ਹੈ। ਪਰ ਇਹ ਇਲਾਹੀ ਪਿਰਮ ਖੇਲ ਇਹ ਸਾਡੀ ਸੀਮਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਪਿਰਮ ਖੇਲ ਨੂੰ ਕੋਈ ਬਖਸ਼ਿਆ ਹੋਇਆ ਗੁਰਮੁਖ ਜਾਨੀ ਸਮਝ ਬੂਝ ਚੀਨ ਤੇ ਅਨੁਭਵ ਕਰ ਸਕਦਾ ਹੈ, ਜੋ ਚੌਥੇ ਪਦ ਪਰਮ ਪਦ ਆਤਮ ਮੰਡਲ ਤਤ ਜੋਗ ਕਾ ਬੇਤਾ ਹੋਵੇ। ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ, ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤੇ। ਸੋ ਗੁਰਮੁਖ ਜਨ ਆਪਣੇ ਦਾਤੇ ਸਤਿਗੁਰੂ ਦੇ ਨਾਨਕ ਪਿਆਰ ਦੀ ਪ੍ਰਣਾਲੀ ਬਣ ਕੇ, ਇਲਾਹੀ ਹਥਿਆਰ ਬਣ ਕੇ, ਇਲਾਹੀ ਬਖਸ਼ਿਸ਼ਾਂ ਦਾ ਵਰਤਾਵਾ ਬਣ ਕੇ, ਪਿਰਮ ਪਿਆਲੇ ਦਾ ਸਾਕੀ ਬਣ ਕੇ, ਮਿਹਰਾਂ ਦਾ ਮੀਂਹ ਬਣ ਕੇ, ਨਾਮ ਸੂਰਜ ਦੀ ਧੁੱਪ ਬਣ ਕੇ, ਨਾਮ ਫੁੱਲ ਦੀ ਮਹਿਕ ਬਣ ਕੇ, ਮਾਂ ਪਿਆਰ ਦੀ ਮਮਤਾ ਬਣ ਕੇ, ਸ਼ਬਦ ਦਾ ਰਸ ਬਣ ਕੇ, ਜੀਵਨ ਰੌਣ ਦੀ ਰਵਾਨਗੀ ਬਣ ਕੇ, ਇਲਾਹੀ ਨਾਦ ਦੀ ਸੁਰ ਬਣ ਕੇ, ਬੇਖਰੀਦ ਗੋਲਾ ਬਣ ਕੇ, ਹੁਕਮ ਦੀ ਕਾਰ ਕਰਦਾ ਹੋਇਆ ਸਹਿਜ ਸੁਭਾਏ ਆਪਣਾ ਆਪਾ ਪਿੰਜਦਾ, ਵਾਰਦਾ, ਕੁਰਬਾਨ ਕਰਦਾ, ਵੰਡਦਾ, ਖਲੇਰਦਾ, ਲੁਟਾਉਂਦਾ, ਮੁਸਕਰਾਉਂਦਾ, ਪ੍ਰਕਾਸ਼ਦਾ ਹੋਇਆ ਗੁਰਬਾਣੀ ਦੀ ਇਹ ਤੁਕ ਸਹੀ ਅਰਥਾਂ ਵਿੱਚ ਕੁਮਾਰਿਆ ਆਉਂਦਾ ਹੈ ਕਿ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਮਾਇਕੀ ਮੰਡਲ ਦੀ ਮਾਣ ਵਡਿਆਈ ਆ, ਵਾਹ ਵਾਹ, ਸਾਡੀ ਹੋਮੈ ਨੂੰ ਪੱਠੇ ਪਾ ਕੇ ਤਕੜੀ ਕਰਦੀ ਹੈ। ਧਿਆਨ ਦੇਣਾ ਜੀ, ਇੱਥੇ ਜਦੋਂ ਸੇਵਾ ਕਰਕੇ ਸਾਨੂੰ ਵਾਹ ਵਾਹ ਮਿਲਦੀ ਹੈ, ਇਹ ਵਾਹ ਵਾਹ ਸਾਡੀ ਹੋਮੈ ਨੂੰ ਪੱਠੇ ਪਾ ਕੇ ਤਕੜੀ ਕਰਦੀ ਹੈ ਅਤੇ ਸਾਨੂੰ ਕਰਮਬੱਧ ਕਰਦੀ ਹੈ। ਪਰ ਆਤਮਕ ਮੰਡਲ ਵਿੱਚ ਇਹ ਮਾਣ ਵਡਿਆਈ ਜਗਿਆਸੂ ਨੂੰ ਸ਼ੁਕਰਾਨੇ ਵਿੱਚ ਲੈ ਜਾਂਦੀ ਹੈ ਤੇ ਹੋਰ ਮਿਹਰਾਂ ਤੇ ਬਖਸ਼ਿਸ਼ਾਂ ਦਾ ਪਾਤਰ ਬਣਾਉਂਦੀ ਹੈ। ਇਸ ਨੁਕਤੇ ਨੂੰ ਸਮਝਣ ਲਈ ਉਸ ਬੰਸਰੀ ਨੂੰ ਚੇਤੇ ਕਰੀਏ ਜਿਸ ਦਾ ਆਪਣਾ ਮੁੱਲ ਤਾਂ ਇੱਕ ਟਕਾ ਸੀ, ਪਰ ਜਦ ਕ੍ਰਿਸ਼ਨ ਮੁਰਾਰੀ ਦੇ ਬੁੱਲਾਂ ਨੂੰ ਲੱਗ ਕੇ ਉਸ ਵਿੱਚੋਂ ਇਲਾਹੀ ਨਾਦ ਵਜਿਆ ਤਾਂ ਉਹ ਲੱਖਾਂ ਦੀ ਬਣ ਗਈ। ਇਸੇ ਤਰ੍ਹਾਂ ਜਦ ਗੁਰੂ ਆਪਣੇ ਸੇਵਕ ਨੂੰ ਆਪਣੇ ਦਰੋਂ ਘਰੋਂ ਨਾਮ ਦਾ ਰਸ ਅਤੇ ਨਾਨਕ ਪਿਆਰ ਦੀ ਦਾਤ ਬਖਸ਼ ਕੇ ਆਪਣੀ ਸੇਵਾ ਵਿੱਚ ਲਾਉਂਦਾ ਹੈ ਤਾਂ ਉਹ ਸੇਵਕ ਫਿਰ ਲਖੀਣਾ ਬਣ ਜਾਂਦਾ ਹੈ। ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਇਸ ਆਤਮਕ ਪਿਰਮ ਖੇਲ ਵਿੱਚ ਅਨੋਖੀ ਗੱਲ ਇਹ ਹੈ ਕਿ ਸਤਿਗੁਰੂ ਆਪਣੇ ਸੇਵਕ ਨੂੰ ਆਪਣੀ ਜੀਵਨ ਰਹੁ ਨਾਨਕ ਪਿਆਰ ਨਾਮ ਦਾ ਰਸ ਅਤੇ ਸ਼ਬਦ ਦੀ ਅਨਹਦ ਧੁਨੀ ਦੀਆਂ ਇਲਾਹੀ ਦਾਤਾਂ ਬਖਸ਼ ਕੇ ਇਹਨਾਂ ਦਾਤਾਂ ਨੂੰ ਅਗਾਹਾਂ ਵੰਡਣ ਤੇ ਖਿਲੇਰਨ ਲਈ ਸੇਵਕ ਨੂੰ ਆਪਣੀ ਪ੍ਰਣਾਲੀ ਜਾਂ ਵਰਤਾਵਾ ਬਣਾ ਕੇ ਉਸਨੂੰ ਮਾਣ ਵਡਿਆਈ ਬਖਸ਼ਦਾ ਹੈ। ਦਾਤਾਂ ਸਭ ਸਤਿਗੁਰੂ ਦੀਆਂ, ਵਰਤਾਵਾ ਉਸ ਸੇਵਕ ਨੂੰ ਬਣਾ ਕੇ ਉਸਨੂੰ ਫਿਰ ਮਾਣ ਵਡਿਆਈ ਵੀ ਬਖਸ਼ਦਾ ਹੈ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ, ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਏ, ਤੇਰੀ ਸੇਵਾ ਸੋ ਕਰੇ ਜਿਸ ਨੂੰ ਲਹਿ ਤੂੰ ਲਾਈ। ਇਹ ਸਾਰੀ ਇਲਾਹੀ ਪਿਰਮ ਖੇਲ ਹੈ ਜਿਸ ਵਿੱਚ ਦਾਤੇ ਦੀ ਅਨੰਤ ਮਿਹਰ ਬਖਸ਼ਿਸ਼ ਨਦਰ ਕਰਮ ਪਿਆਰ ਹੁਕਮ ਗੁਰਪ੍ਰਸਾਦ ਹੀ ਵਰਤ ਰਿਹਾ ਹੈ। ਇਸ ਅਨੰਤ ਇਲਾਹੀ ਖੇਲ ਅਖਾੜੇ ਅੰਦਰ ਸੇਵਕ ਤਾਂ ਇੱਕ ਨਿੱਕੇ ਜੇ ਪੁਰਜ਼ੇ ਦੀ ਹੈਸੀਅਤ ਵਿੱਚ ਹੁਕਮ ਦੀ ਕਾਰ ਕਰਦਾ ਹੋਇਆ ਸਤਿਗੁਰੂ ਦੇ ਪ੍ਰੀਤ ਪ੍ਰੇਮ ਰਸ ਰੰਗ ਚਾਓ ਵਿੱਚ ਇਤਨਾ ਗਣੂੰਦ ਹੋ ਜਾਂਦਾ ਹੈ ਕਿ ਉਸਨੂੰ ਆਪਣੀ ਅਡਰੀ ਹਸਤੀ ਅਥਵਾ ਹੋਮੇ ਦਾ ਅਹਿਸਾਸ ਹੀ ਨਹੀਂ ਰਹਿੰਦਾ। ਦੂਜੇ ਲਫਜ਼ਾਂ ਵਿੱਚ ਸਤਿਗੁਰੂ ਦੇ ਪਿਰਮ ਰਸ ਦੀ ਮਸਤੀ ਵਿੱਚ, ਸ਼ਬਦ ਦੀ ਅਨਹਦ ਧੁਨੀ ਵਿੱਚ, ਹੁਕਮ ਦੀ ਰਵਾਨਗੀ ਦੇ ਜ਼ੋਰਦਾਰ ਵੇਗ ਵਿੱਚ ਸੇਵਕ ਦੇ ਮਨ ਦੀ ਮਰਜ਼ੀ ਜਾਂ ਸਿਆਣਪ ਨਿਰਬਲ ਤੇ ਨਿਸਲ ਹੋ ਜਾਂਦੀ ਹੈ ਅਤੇ ਉਸਨੂੰ ਆਪਣੀ ਅਡਰੀ ਹਉ ਅਥਵਾ ਵਡਿਆਈ ਦਾ ਖਿਆਲ ਹੀ ਨਹੀਂ ਰਹਿੰਦਾ। ਉਪਰੋਕਤ ਵਿਚਾਰ ਅਨੁਸਾਰ ਗੁਰੂ ਆਪ ਹੀ ਆਪਣੇ ਸੇਵਕ ਉੱਤੇ ਨਦਰ ਕਰਮ ਕਰਕੇ ਆਪਣੀ ਪ੍ਰੀਤ ਪ੍ਰੇਮ ਰਸ ਚਾਓ ਅਤੇ ਨਾਮ ਦਾ ਰਸ ਬਖਸ਼ ਕੇ ਨਾਨਕ ਘਰ ਦਾ ਬੇਖਰੀਦ ਗੋਲਾ ਬਣਾ ਲੈਂਦਾ ਹੈ ਤੇ ਗੁਰੂ ਘਰ ਦੀ ਸੇਵਾ ਵਿੱਚ ਲੱਗ ਕੇ ਉਸਦਾ ਜੀਵਨ ਯਾਨੀ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਦਾ ਸੇਵਕ ਇਲਾਹੀ ਹੁਕਮ ਨੂੰ ਬੁੱਝ ਕੇ, ਲੇਖ ਦੇ ਸ਼ੁਰੂਆਤ ਵਿੱਚ ਪੜਿਆ ਸੀ ਕਿ ਇਲਾਹੀ ਹੁਕਮ ਨੂੰ ਬੁੱਝਣਾ ਜੋ ਅੰਤਰ ਆਤਮੇ ਲਿਖਿਆ ਹੈ ਉਹ ਆਤਮਕ ਸੇਵਾ ਹੈ। ਇੱਥੇ ਫਿਰ ਦੁਹਰਾਇਆ ਗਿਆ ਹੈ ਕਿ ਗੁਰੂ ਦਾ ਸੇਵਕ ਇਲਾਹੀ ਹੁਕਮ ਨੂੰ ਬੁੱਝ ਕੇ, ਇਲਾਹੀ ਭਾਣਾ ਮੰਨ ਕੇ, ਜੀਵਨ ਰੋਂ ਦੀ ਰਵਾਨਗੀ ਨਾਲ ਸੁਰ ਹੋ ਕੇ, ਗੁਰੂ ਦੇ ਪਿਆਰ ਵਿੱਚ ਬੇਖਰੀਦ ਗੋਲਾ ਬਣ ਕੇ, ਹੁਕਮੀ ਬੰਦਾ ਬਣ ਕੇ, ਗੁਰੂ ਪਿਆਰ ਦੀ ਸ਼ਮਾ ਉੱਤੇ ਆਪਣਾ ਆਪਾ ਵਾਰ ਕੇ, ਖਿਨ ਖਿਨ ਪਲ ਪਲ ਦਿਨ ਰਾਤ ਆਪਣਾ ਸਾਰਾ ਜੀਵਨ ਬਲੀਦਾਨ ਕਰਕੇ, ਆਪਣੇ ਤਨ ਮਨ ਨੂੰ ਪਿੰਜਦਾ ਹੋਇਆ, ਗਾਖੜੀ ਸੇਵਾ ਦੀ ਘਾਲਣਾ ਘਾਲਦਾ ਹੋਇਆ, ਗੁਰੂ ਦੀ ਨਿੱਘੀ ਤੇ ਮਿੱਠੀ ਗੋਦ ਵਿੱਚ ਸਮਾ ਜਾਂਦਾ ਹੈ। ਹਾਂਜੀ, ਗਾਖੜੀ ਕਾਲਣਾ ਕਾਲਦਾ ਹੋਇਆ ਗੁਰੂ ਦੀ ਨਿੱਘੀ ਤੇ ਮਿੱਠੀ ਗੋਦ ਵਿੱਚ ਸਮਾ ਜਾਂਦਾ ਹੈ। ਇਹੀ ਸੇਵਕ ਦੀ ਕਾਲਣਾ ਦੀ ਪੂਰਨਤਾ ਹੈ ਜਿਸ ਵਿੱਚ ਗੁਰੂ ਸੇਵਕ ਅਤੇ ਸੇਵਾ ਇੱਕੋ ਇਲਾਈ ਪ੍ਰੇਮ ਸਵੈਪਨਾ ਦੀ ਡੋਰੀ ਦੇ ਮਣਕੇ ਆਉਂਦੇ ਹਨ ਜਿਨ੍ਹਾਂ ਦੇ ਅੱਡ ਅੱਡ ਸਤਹਿ ਯਾਨੀ ਵੇਵ ਲੈਂਥ ਤੇ ਆਤਮਕ ਲਿਸ਼ਕਾਰਿਆਂ ਦਾ ਪ੍ਰਗਟਾਵਾ ਸੰਸਾਰ ਵਿੱਚ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਓਤ ਪੋਤ ਸੇਵਕ ਸੰਗਰਾਤਾ, ਪ੍ਰਤਪਾਲੇ ਸੇਵਕ ਸੁਖਦਾਤਾ। ਇਸ ਆਤਮਕ ਮੰਡਲ ਦੀ ਉਚਿਆਈ ਵਿੱਚ ਸੇਵਕ ਗੁਰੂ ਵਿੱਚ ਸਮਾ ਕੇ ਉਸਦਾ ਹੀ ਸਰੂਪ ਬਣ ਜਾਂਦਾ ਹੈ। ਧਿਆਨ ਦੇਣਾ ਜੀ, ਇਸ ਆਤਮਕ ਮੰਡਲ ਦੀ ਉਚਿਆਈ ਵਿੱਚ ਸੇਵਕ ਗੁਰੂ ਵਿੱਚ ਸਮਾ ਕੇ ਗੁਰੂ ਦਾ ਹੀ ਸਰੂਪ ਬਣ ਜਾਂਦਾ ਹੈ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਜੋ ਤੁਧ ਸੇਵੈ ਸੋ ਤੂੰ ਹੈ ਹੋਵੈ, ਤੁਧ ਸੇਵਕ ਪੈਜ ਰਖਾਈ, ਤੁਧ ਨੂੰ ਸੇਵੈ ਸੇ ਤੁਝੈ ਸਮਾਵੈ, ਤੂੰ ਆਪੇ ਮੇਲ ਮਿਲਾਏਂਦਾ, ਹਰ ਕਾ ਸੇਵਕ ਸੋ ਹਰ ਜਿਹਾ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਗੁਰੂ ਸਾਹਿਬਾਨ ਨੇ ਖੁਦ ਕਮਾਇਆ ਤੇ ਸਾਨੂੰ ਆਤਮਕ ਸੇਵਾ ਦੀ ਸਹੀ ਜਾਚ ਸਿਖਾਈ। ਇਹਨਾਂ ਪੂਰਨਿਆਂ ਤੇ ਚੱਲਦੇ ਹੋਏ ਅਨੇਕਾਂ ਗੁਰਸਿੱਖਾਂ ਨੇ ਵੀ ਨਿਰਮਲ ਨਿਰਵਾਣ ਨਿਸ਼ਕਾਮ ਤੇ ਆਤਮਕ ਸੇਵਾ ਕਮਾਈ ਹੈ। ਜਦ ਗੁਰਮੁਖ ਜਨ ਬਖਸ਼ੀਆਂ ਹੋਈਆਂ ਇਲਾਹੀ ਦਾਤਾਂ ਯਾਨੀ ਨਾਨਕ ਪਿਆਰ ਪਿਰਮ ਰਸ ਸਿਮਰਨ ਰੁਣ ਚੁਣ ਚਾਓ ਖੇੜਾ ਜੀਦਾਨ ਆਦਿ ਨੂੰ ਆਪਣੀ ਪਿਆਰ ਤਕਣੀ ਜਾਂ ਆਪਣੇ ਮਿੱਠੇ ਬਚਨ ਜਾਂ ਪਿਆਰ ਛੋ ਜਾਂ ਜੀਵਨ ਕਿਰਨਾ ਜਾਂ ਨਦਰ ਕਰਮ ਦੁਆਰਾ ਚੁੱਪ ਚੁੱਪੀ ਤੇ ਸਹਿਜ ਸੁਭਾਏ ਅਣਜਾਣੇ ਗੁਪਤੋ ਗੁਪਤੀ ਹੋਰਨਾਂ ਬਲਾਖੀ ਜਗਿਆਸੂਆਂ ਨਾਲ ਵਣਜ ਵਪਾਰ ਅਥਵਾ ਲੇਵਾ ਦੇਵੀ ਕਰਦਾ ਹੈ ਤਾਂ ਉਹ ਗੁਰਮੁਖ ਜਨ ਆਤਮਕ ਮੰਡਲ ਦੀ ਊਚਮ ਊਚੀ ਸੂਚਮ ਸੂਚੀ ਨਿਰਮਲ ਨਿਰਵਾਣ ਨਿਸ਼ਕਾਮ ਇਲਾਹੀ ਸੇਵਾ ਕਰ ਰਿਹਾ ਹੁੰਦਾ ਹੈ ਤੇ ਆਤਮਕ ਜੀਵਨ ਦੀ ਅਰਸ਼ੀ ਪੂਰਨਤਾ ਨੂੰ ਛੋਂਦਾ ਹੈ। ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰੇ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਸੋ ਮਾਇਕੀ ਅਗਿਆਨਤਾ ਕਾਰਨ ਧਿਆਨ ਦੇਣਾ ਜੀ, ਸਾਡੇ ਵਰਗੀ ਮਾਇਕੀ ਅਗਿਆਨਤਾ ਕਾਰਨ ਮੋਹ ਮਾਇਆ ਵਿੱਚ ਪਲਚਦੀ, ਭਰਮ ਭੁਲੇਖਿਆਂ ਵਿੱਚ ਭਟਕਦੀ, ਫੋਕੇ ਕਰਮਾਂ ਧਰਮਾਂ ਵਿੱਚ ਔਜੜ ਪਈ, ਕੂਰ ਕਿਰਿਆ ਵਿੱਚ ਉਰਜੀ ਹੋਈ, ਕਿਸੇ ਹੋਣਹਾਰ ਅਬਲਾਖੀ ਰੂਹ ਨੂੰ ਮਾਇਆ ਮੰਡਲ ਦੇ ਹਨੇਰ ਵਿੱਚੋਂ ਕੱਢ ਕੇ ਆਤਮਕ ਅਨੁਭਵੀ ਗਿਆਨ ਦੀ ਸੋਝੀ ਦੇ ਕੇ ਸਹੀ ਆਤਮਕ ਜੀਵਨ ਸੇਧ ਦੇ ਕੇ ਸਾਧ ਸੰਗਤ ਵਿੱਚ ਲਾਉਣਾ, ਨਿਰਾ ਲਾਉਣਾ ਹੀ ਨਹੀਂ ਸਾਧ ਸੰਗਤ ਵਿੱਚ, ਫਿਰ ਜੀ ਦਾਨ ਬਖਸ਼ਣਾ। ਹਾਂਜੀ, ਜੀ ਦਾਨ ਬਖਸ਼ਣਾ ਹੀ ਆਤਮਕ ਮੰਡਲ ਦੀ ਅਤ ਉੱਚੀ ਸੁੱਚੀ ਸ੍ਰੇਸ਼ਟ ਉੱਤਮ ਅਨੁਭਵੀ ਤੇ ਕਰਾਮਾਤੀ ਇਲਾਹੀ ਸੇਵਾ ਹੈ। ਐਸੀ ਅਨੁਭਵੀ ਆਤਮਕ ਕਰਾਮਾਤੀ ਸੇਵਾ ਗੁਰੂ ਦੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਸਾਧ ਸੰਤ ਭਗਤ ਹਰਜਨ ਪਿਆਰੇ ਹੀ ਕਰ ਸਕਦੇ ਹਨ। ਇਸ ਪਿਰਮ ਖੇਲ ਦੀ ਸੇਵਾ ਭਾਵਨੀ ਲਈ ਕੀਮਤ ਕੀ ਚੁਕਾਉਣੀ ਪਏਗੀ? ਪੈਰ ਪੈਰੀ ਪੈ ਪਾ ਖਾਕ ਹੋਏ ਛੜਮਣੀ ਮਨੂਰੀ, ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ, ਗੁਰ ਕੀ ਬਚਨੀ ਹਾਟ ਬਿਕਾਨਾ ਹੋ ਕੇ ਮੁੱਲ ਖਰੀਦੀ ਲਾਲਾ ਗੋਲਾ ਬਣ ਕੇ ਆਪਣਾ ਆਪਾ ਵਾਰ ਕੇ ਹੁਕਮ ਦੀ ਗੁਰਪ੍ਰਸਾਦ ਦੀ ਕਾਰ ਕਮਾਉਣੀ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 97 ਸੇਵਾ ਭਾਗ ਤੀਜਾ। ਸੋ ਹੁਕਮ ਦੀ ਕਾਰ ਕਮਾਉਣੀ ਤੋਂ ਭਾਵ ਕਿ ਪਹਿਲਾਂ ਤਾਂ ਸਾਨੂੰ ਸਿਮਰਨ ਕਰਕੇ ਹੁਕਮ ਨੂੰ ਬੁੱਝਣਾ ਚਾਹੀਦਾ ਹੈ, ਤਾਂ ਹੀ ਤਾਂ ਹੁਕਮ ਦੀ ਕਾਰ ਕਮਾਵਣਾਂਗੇ। ਸੇਵਾ ਦੇ ਵਿਸ਼ੇ 'ਤੇ ਇੱਕ ਮਹਾਂਪੁਰਖਾਂ ਦੀ ਟਾਕ ਹੈ, ਵੱਡੇ ਸਮਾਗਮ ਵਿੱਚ ਵੀ ਬੇਨਤੀ ਕੀਤੀ ਗਈ ਸੀ ਕਿ ਇਹ ਜ਼ਰੂਰ ਸੁਣਨ ਦੀ ਕਿਰਪਾਲਤਾ ਕਰਨੀ, ਕਿਉਂਕਿ ਇਹ ਨਾ ਹੋਵੇ ਕਿ 10-12 ਸਾਲ ਸੇਵਾ ਕਰੀਏ, ਅੰਤ ਨੂੰ ਪਤਾ ਚੱਲੇ ਕਿ ਹੱਥ ਵਿੱਚ ਕੁਛ ਵੀ ਨਹੀਂ ਆਇਆ। ਸੋ ਉਹਨਾਂ ਨੇ ਦੱਸੀਆਂ ਹਨ ਕਿਸ ਤਰ੍ਹਾਂ ਸੇਵਾ ਕਰਨੀ ਚਾਹੀਦੀ ਹੈ। ਉਹ ਟਾਕ ਨਾਲ ਸੁਣ ਕੇ ਫਿਰ ਜਦੋਂ ਇਹ ਤਿੰਨੋਂ ਲੇਖ ਪੜਾਂਗੇ ਸੇਵਾ ਦੇ, ਸਾਡੇ ਸਾਹਮਣੇ ਸੇਵਾ ਦੇ ਭੇਦ ਖੁੱਲ੍ਹਣਗੇ। ਸੋ ਗੁਰਮੁਖ ਪਿਆਰਿਆਂ ਦੀ ਅਸਲੀ ਕਦਰ ਤਾਂ ਇਹ ਹੀ ਹੈ ਕਿ ਜੋ ਬਚਨ ਸਾਡੇ ਹੱਥ ਵਿੱਚ ਆਏ ਅਸੀਂ ਆਪਣੇ ਜੀਵਨ ਵਿੱਚ ਟਾਲੀ, ਇਹ ਅਸਲੀ ਮਹਾਂਪੁਰਖਾਂ ਦੀ ਕਦਰ ਹੈ। ਸੋ ਇਹਨਾਂ ਵਿਚਾਰਾਂ ਨੂੰ ਸਟਾਲ ਤੋਂ ਲੈ ਕੇ ਇੱਕ ਇੱਕ ਲੇਖ ਦਾ ਕੁਝ ਅੰਸ਼ ਜਿਹੜਾ ਸਮਝ ਆਵੇ ਉਸਨੂੰ ਆਪਣੇ ਜੀਵਨ ਵਿੱਚ ਢਾਲੀਏ, ਨਿਰਾ ਪੜ੍ਹਨ ਨਾਲ ਗੁਰਮੁਖ ਪਿਆਰਿਆਂ ਦੀ ਪ੍ਰੀਤੀ ਨਹੀਂ ਉਪਜਦੀ, ਕਮਾਉਣ ਨਾਲ ਉਪਜਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।